गुरु रूप प्यारी सात संगत जी वाहिगुरु जी का खालसा वाहिगुरु जी की फतेह। भाई साहब भाई वीर सिंह जी की कमोलक रचना है श्री गुरु नानक चमत्कार। उस विच एक प्रसंग है भाई चंडा जी वो आप जी नू पढ़ के सरवण करा रहे सां। आओ उसका चौथा भाग सरवण करने की कोशिश करिए जी। पिछले हिस्से विच असी पढ़िया कि गुरु नानक देव जी ने भाई चंडे नू जो अपने आप में यह समझदा सी कि मैं सत्संगी हाँ रब नू जानदा हाँ उस दे मन की हालत दर्शाई कि उसने हाले तक रब नू नहीं जाणिया ते तरीका भी पातशाह ने दस्या कि किवें जाणिया जा सकता है। ते उत्थे भाई चंडा जी ने कहा कि मेरा एक होर सवाल भी है तो सतगुरां ने कहा सी पुछो। आओ उत्थों शुरू करदे हाँ। चंडा जी हाँ मेरे निरंकार दे प्यारे जीओ समझिया है। हाँ गल एक होर पुछण वाली है। गुरु जी इशारा करके पुछो। चांडा जो आपने फरमाया है साढ़े मन ते सुभाव दी बणतर ऐसी है कि जो गल असी बार बार रटन करांगे सो चेते विच वस जाएगी मैं समझ ली है। जिस गल दा चेता असी लगातार रखांगे सो गल साडे अंदर साडा ज्ञान बन जाएगी। लगातारी ज्ञान जिमें ओ ज्ञान साडा अपना है ते उस तो असी सुख रस माणदे हाँ इउं मैं समझिया है कि ओ एक लगातारी भाव या सुभाव हो जाएगा। जिहड़ी गल तुसां ए आखी है कि जो बात असी बार बार सिमरन करांगे ओ साडे चित विच टिक जाएगी साढ़े मन दे हेठले परत विच बह जावेगी। ये मन दा हेठला परत जां चित विच बैठना की गल होई। हेठला परत मन दा की है। गुरु जी चंडिया गल जरा गौ करन वाली है। चित दा अर्थ तां हर मत वाले आपो अपने आशे मूजब करदे हन। असी तैनू ये गल समझावनी सी पदां दे अर्थ नहीं सन बनने पर तू पुछया है तां हुण समझ ले। साडा जो इस जड़ शरीर दे अंदर चेतन हिस्सा है उस दे असी सारे ज्ञाता नहीं हाँ। ओ असी हाँ ओ साडा आपा है या सारा कुछ अपना है पर असी उस सारे दे जाणू नहीं। जीव उस दे उतने हिस्से दा जाणू है जितने विच के सोच विचार पछाण आदिक हन। जिहा मन सोचदा है समझदा है उस दी जीव नू खबर है बाकी दे दी नहीं। कई वेर टपला खा जाईदा है कि सोचण समझण वाले मन नू सारा मन सारा आपा सारी जिन समझ लईदा है पर ए ठीक नहीं। इस साडे सोचां वाले मन दा एक होर परत या हिस्सा है जिस विच साडे इस मन दे विचार आदि अक्स पाउंदे हन ते मानो उत्थे अक्स कट्ठे हुंदे हन। या इउं कहिए कि उस मन विच साडे सारे अभ्यास संसारक बन के जमा हुंदे हन। ओ मन सोचदा विचारदा तोलदा सानू प्रतीत नहीं देंदा। झंडा कुछ काला हो के फिर उसकी सानू सोझी किवें आउंदी है जी। गुरु जी उसकी सोझी अंदरली रुचि तो थोड़ी जी हो जाती है। जिमें कोई आदमी 10-12 वरे रोज़ शराब पींदा रहिंदा है उसका शराब का अभ्यास शराब के ख्यालों लै लै के इस दूसरे मन विच उतरदा ते उत्थे जमा हुंदा जा रहा है। इसनू कहिदा है कि शराब के संस्कार उसके हेठले परत विच कट्ठे हो गए हैं। रोज़ दियां विचारां गल्लां ते करनियां दे अक्स जो मन ते पै के एक तरह नाल इकत्तर हो रहे हन सो संस्कार समझ लो। मन दा ओ परत जिस विच ए संस्कार जमा हुंदे हन अपने आप नू सोच विचार ख्याल जोख दे रूप विच नहीं दसदा पर रुचियां दे रूप विच दसदा है। जिवें 12 बरस दा शराबी जद किसे भली सोबत विच बैठ के जां शराब दे शरीर पर बुरे असर वेख के शराब नू छड़ देंदा है तां ए काम उसदे प्रतख मन यानी सग्यात मन ने कीता है। जिसने इसका अवगुण सियाण के इसनू माड़ा सही कर लिया है पर उस गुप्त मन ने जिथे संस्कार जमा हन इन्नी छेती शराब नू नहीं छड़िया। उस विच शराब दे संस्कार बैठे हुए हैं ਜਦ ਠੰਡੀ ਹਵਾ ਵਗੇਗੀ, ਬੱਦਲ ਜੁੜਨਗੇ ਜਾਂ ਸ਼ਰਾਬ ਦੀ ਮੁਸ਼ਕ ਆਵੇਗੀ, ਕਿਤੇ ਕਲਾਲ ਖਾਨਾ ਦਿਸੇਗਾ ਤਾਂ ਉਸਦੇ ਅੰਦਰੋਂ ਸ਼ਰਾਬ ਪੀਣ ਦੀ ਰੁਚੀ ਉੱਠੇਗੀ। ਉਸਦਾ ਪ੍ਰਤੱਖ ਜਾਂ ਸਗਿਆਤ ਮਨ ਤਾਂ ਸ਼ਰਾਬ ਦੇ ਔਗੁਣ ਚਿਤਵ ਰਿਹਾ ਹੈ, ਪੀਣੋਂ ਨਫ਼ਰਤ ਕਰ ਰਿਹਾ ਹੈ, ਪਰ ਫਿਰ ਰੁਚੀ ਜ਼ੋਰ ਪਾ ਰਹੀ ਹੈ। ਇਹ ਰੁਚੀ ਕਿੱਥੋਂ ਆ ਰਹੀ ਹੈ? ਸੋਚਣ ਦੀ ਗੱਲ ਹੈ। ਇਹ ਰੁਚੀ 12 ਵਰੇ ਦੇ ਸੰਚਰੇ ਸੰਸਕਾਰਾਂ ਦੀ ਹੈ ਜੋ ਗੁਪਤ ਮਨ ਵਿੱਚੋਂ ਉੱਠ ਰਹੀ ਹੈ। ਇਹ ਅਕਾਰਨ ਰੁਚੀ ਪ੍ਰਤੱਖ ਮਨ ਦੇ ਵਿਚਾਰਾਂ ਤੋਂ ਵਿਰੁੱਧ ਵੀ ਉੱਠ ਰਹੀ ਰੁਚੀ ਉਸ ਗੁਪਤ ਮਨ ਦਾ ਪਤਾ ਦੇ ਰਹੀ ਹੈ ਜੋ ਆਪਣਾ ਆਪ ਅੰਦਰ ਲੁਕੋਈ ਬੈਠਾ ਹੈ। ਫਿਰ ਇੱਕ ਹੋਰ ਤਰ੍ਹਾਂ ਵੀ ਪਤਾ ਲੱਗਦਾ ਹੈ। ਦਿਨ ਨੂੰ ਜੋ ਕੰਮ ਕਰੋ, ਰਾਤ ਨੂੰ ਉਹਨਾਂ ਦੇ ਹੂ ਬਹੂ ਨਕਸ਼ੇ ਜਾਂ ਹੋਰ ਹੋਰ ਵਟਾਵੇਂ ਰੂਪ ਧਾਰ ਕੇ ਨਕਸ਼ੇ ਸੁਪਨਿਆਂ ਵਿੱਚ ਵੇਖੋਗੇ। ਦਿਨ ਦੀਆਂ ਅਪੂਰਨ ਤ੍ਰਿਸ਼ਨਾ ਕਈ ਵਾਰ ਰਾਤ ਨੂੰ ਸੁਪਨਿਆਂ ਵਿੱਚ ਪੂਰਨ ਹੁੰਦੀਆਂ ਹਨ। ਇਹ ਸਾਰਾ ਕੁਛ ਗੁਪਤ ਮਨ ਕਰਦਾ ਹੈ, ਕਿਉਂਕਿ ਪ੍ਰਤੱਖ ਮਨ ਤਾਂ ਉਸ ਵੇਲੇ ਸੌਂ ਰਿਹਾ ਹੈ। ਸੁੱਤਾ ਆਦਮੀ ਜਾਗਰਤ ਵਾਂਗੂ ਸੋਚਦਾ, ਵਿਚਾਰਦਾ, ਜੋਖਦਾ ਨਹੀਂ, ਕਿਉਂਕਿ ਪ੍ਰਤੱਖ ਮਨ ਤਾਂ ਜਾਗਰਤ ਵਿੱਚ ਵੀ ਨਹੀਂ। ਹੁਣ ਕੌਣ ਹੈ ਜੋ ਸੁਪਨਿਆਂ ਵਿੱਚ ਦੇਵਰ ਤੇ ਮਾਮਲਿਆਂ ਦੀਆਂ ਮੂਰਤਾਂ ਅਨੇਕ ਤਰ੍ਹਾਂ ਦੀ ਵਿਚਿੱਤਰਤਾ ਵਿੱਚ ਦਿਖਾ ਰਿਹਾ ਹੈ? ਇਹ ਉਹ ਦੂਸਰਾ ਮਨ ਹੈ ਜੋ ਸੋਚਾਂ, ਵਚਨਾਂ, ਕਰਨੀਆਂ ਦੇ ਸੰਸਕਾਰਾਂ ਦੇ ਵਿਚਿੱਤਰ ਨਕਸ਼ੇ ਅਨੇਕ ਰੂਪ ਵਿੱਚ ਵਟਾ ਵਟਾ ਕੇ ਦਿਖਾ ਰਿਹਾ ਹੈ। ਸੋ ਚੰਡਿਆ, ਸੁਪਨਿਆਂ ਵਿੱਚ ਜੋ ਜਾਗਦਾ ਹੈ ਸੋ ਮਨ ਉਹ ਹੈ। ਝੰਡਾ ਠੀਕ ਸਮਝਾਇਆ ਨੇ। ਸ਼ਾਹਾਂ ਦੇ ਸ਼ਾਹ ਜੀਓ, ਮੈਂ ਤਾਂ ਸੁੱਤਾ ਹੀ ਰਿਹਾ ਹਾਂ। ਸਭੇ ਗੱਲਾਂ ਪੜੀਆਂ ਹਨ ਪਰ ਸਮਝ ਵਿੱਚ ਪੁੜੀਆਂ ਕੋਈ ਨਾ। ਸੰਸਕਾਰ ਕਦੇ ਪੜਿਆ, ਕਈ ਵਾਰ ਵਰਤਿਆ, ਪਰ ਸੋਝੀ ਨਾ ਆਈ ਕਿ ਅਸਲ ਭਾਵ ਕੀ ਹੈ। ਹੁਣ ਦਾਤਾ ਜੀ ਇਹ ਪੁੱਛਣਾ ਹੈ ਕਿ ਅਸੀਂ ਦਿਨ ਰਾਤ ਸਵਾਰਥਾਂ ਵਿੱਚ ਲੱਗੇ ਰਹਿੰਦੇ ਹਾਂ ਅਤੇ ਅਕਸਰ ਵਿਕਾਰਾਂ ਵਾਲੇ ਕੰਮ ਕਰਦੇ ਹਾਂ। ਭੁੱਖ ਤ੍ਰੇਹ ਅਤੇ ਹੋਰ ਸਰੀਰਕ ਭੁੱਖਾਂ ਦੇ ਪੂਰੇ ਕਰਨ ਦੇ ਯਤਨਾਂ ਵਿੱਚ ਫਿਰਦੇ ਹਾਂ। ਸਾਡੇ ਅੰਦਰ ਸਾਰਾ ਦਿਨ ਸੰਸਕਾਰ ਉਹੋ ਹੀ ਇਕੱਠੇ ਹੁੰਦੇ ਹੋਣਗੇ। ਇਸ ਤਰ੍ਹਾਂ ਨਾਲ ਸਾਡਾ ਹੇਠਲਾ ਮਨ ਤਾਂ ਸਰੀਰਕ ਕਾਮਨਾ, ਸਰੀਰਕ ਭੁੱਖਾਂ, ਸਰੀਰਕ ਵਿਕਾਰਾਂ ਦੇ ਸੰਸਕਾਰਾਂ ਨਾਲ ਭਰਿਆ ਹੋਇਆ ਮਾਨੋ ਇੱਕ ਤਲਾਬ ਹੋਵੇਗਾ। ਉਸ ਵਿੱਚ ਰੁਚੀਆਂ ਦੇ ਤਰੰਗ ਤਾਂ ਸੰਸਾਰਕ ਅਤੇ ਵਿਕਾਰੀ ਹੀ ਉਦੇ ਹੋਣਗੇ। ਫਿਰ ਇਹ ਤਾਂ ਅਸੀਂ ਆਪ ਆਪਣੇ ਆਪ ਨੂੰ ਵੰਜਾ ਚੁੱਕੇ ਹਾਂ। ਹੁਣ ਸਾਡੀ ਰੁਚੀ ਉੱਚੇ ਪਾਸੇ ਦੀ ਕੀਕੂ ਹੋਵੇਗੀ? ਗੁਰੂ ਜੀ, ਭਾਈ ਇਸੇ ਕਰਕੇ ਤਾਂ ਭਲਿਆਈ ਅਤੇ ਉਚਿਆਈ ਨੂੰ ਸਮਝ ਸਮਝ ਕੇ ਉਸ ਪਰ ਤੁਰਨ ਦੇ ਸੰਕਲਪ ਅਤੇ ਇੰਦੀਏ ਬਨ ਬਨ ਕੇ ਜਗਿਆਸੂ ਲੋਕ ਅਤੇ ਨੇਕੀ ਦੇ ਤਰਲੇ ਲੈਣ ਵਾਲੇ ਮੁੜ ਮੁੜ ਕੇ ਡਿੱਗਦੇ ਹਨ। ਮਨ ਦੀਆਂ ਲੁਕੀਆਂ ਪਈਆਂ ਰੁਚੀਆਂ ਜੀਵਾਂ ਦੇ ਸਮਝੇ ਅਤੇ ਚੰਗਾ ਜਾਣੇ ਰਸਤੇ ਦੇ ਵਿਰੁੱਧ ਉਹਨਾਂ ਨੂੰ ਲੈ ਜਾਂਦੀਆਂ ਹਨ। ਝੰਡਾ ਫਿਰ ਸਾਡੀ ਕਲਿਆਣ ਅਸੰਭਵ ਹੋ ਗਈ? ਗੁਰੂ ਜੀ, ਅਸੰਭਵ ਤਾਂ ਨਹੀਂ, ਉਖੇਰੀ ਹੈ ਅਤੇ ਸਮਾਂ ਮੰਗਦੀ ਹੈ। ਝੰਡਾ ਕਿਵੇਂ ਸਾਈਂ ਸਾਹਿਬ ਜੀਓ? ਗੁਰੂ ਜੀ, ਜਿਵੇਂ ਅਸਾਂ ਆਪਣੇ ਉਸ ਗੁਪਤ ਮਨ ਦੇ ਖਜ਼ਾਨੇ ਨੂੰ ਮਾੜੇ ਸੰਸਕਾਰਾਂ ਨਾਲ ਭਰਿਆ ਹੈ, ਤਿਵੇਂ ਹੁਣ ਭਲੇ ਸੰਸਕਾਰਾਂ ਨਾਲ ਭਰੀਏ। ਝੰਡਾ ਉਹ ਜੋ ਭਰ ਰਿਹਾ ਹੈ ਕੀਕੂ ਸੱਖਣਾ ਹੋਵੇ ਅਤੇ ਦੂਜੀ ਵਸਤ ਉਸ ਵਿੱਚ ਕੀਕੂ ਪਵੇ? ਗੁਰੂ ਜੀ, ਜੋ ਵਸਤ ਉੱਥੇ ਵਿਕਾਰਾਂ ਦੇ ਸੰਸਕਾਰਾਂ ਰੂਪੀ ਭਰ ਰਹੀ ਹੈ ਉਸ ਵਿੱਚ ਭਲਿਆਈ ਅਤੇ ਉਚਿਆਈ ਦੇ ਸੰਸਕਾਰਾਂ ਰੂਪੀ ਵਸਤ ਪਾਈ ਜਾਓ ਤਾਂ ਵਿਕਾਰ ਦੇ ਸੰਸਕਾਰਾਂ ਰੂਪੀ ਵਸਤ ਉੱਥੋਂ ਆਪੇ ਹੀ ਦੂਰ ਹੋ ਜਾਏਗੀ। ਝੰਡਾ ਆਪ ਦਾ ਇਹ ਭਾਵ ਹੈ ਕਿ ਜੇ ਗੁਪਤ ਮਨ ਵਿੱਚ ਜੋ ਮਾੜੀ ਵਸਤ ਨਾਲ ਭਰ ਰਿਹਾ ਹੈ ਕਿਸੇ ਚੰਗੀ ਵਸਤੂ ਨੂੰ ਭਰੀਏ ਤਾਂ ਪਹਿਲੀ ਵਸਤ ਆਪੇ ਨਿਕਲ ਜਾਵੇਗੀ? ਗੁਰੂ ਜੀ, ਜਿਵੇਂ ਮਹਿਲੇ ਪਾਣੀ ਨਾਲ ਭਰੀ ਪਰਾਤ ਨੂੰ ਮੀਂਹ ਵਸ ਦੇ ਵਿੱਚ ਧਰਦੇ ਹੋ ਤਾਂ ਉੱਤੋਂ ਨਿਰਮਲ ਨੀਰ ਪੈ ਪੈ ਕੇ ਪਰਾਤ ਨੂੰ ਨਿਰਮਲ ਜਲ ਨਾਲ ਭਰਦਾ ਹੈ, ਮਹਿਲਾ ਪਾਣੀ ਆਪੇ ਨਿਕਲਦਾ ਨਿਕਲਦਾ ਮੁੱਕ ਜਾਂਦਾ ਹੈ। ਜੇ ਤਾਂ ਪਰਾਤ ਨੂੰ ਡੋਲ ਸਕੀਏ ਤਾਂ ਮਹਿਲਾ ਪਾਣੀ ਨਿਕਲ ਗਿਆ, ਪਰ ਜੇ ਡੋਲ ਨਾ ਸਕੀਏ ਤਾਂ ਮੀਂਹ ਵਸ ਦੇ ਵਿੱਚ ਪਈ ਪਰਾਤ ਦਾ ਮਹਿਲਾ ਪਾਣੀ ਆਪੇ ਮੁੱਕ ਜਾਏਗਾ, ਤਾਜ਼ਾ ਮੀਂਹ ਦਾ ਪਾਣੀ ਪੈ ਪੈ। ਇਵੇਂ ਦ੍ਰਿਸ਼ਟਾਂਤ ਮਾਤਰ ਪਰਾਤ ਦੀ ਗੱਲ ਕਹੀ ਹੈ ਜੋ ਸਮਝੇ ਪੈ ਜਾਏ ਅਸਲੀ ਗੱਲ ਸਾਫ਼ ਸਾਫ਼। ਝੰਡਾ ਸਵਾਦ ਆ ਗਿਆ ਹੈ, ਕਿਰਪਾ ਕਰਕੇ ਦੱਸੋ ਕਿ ਮੈਲ ਨਾਲ ਅੱਟੇ ਮਨ ਵਿੱਚ ਕੀ ਵਸਤੂ ਪਾਈ। ਗੁਰੂ ਜੀ, ਨੇਕੀਆਂ। ਝੰਡਾ, ਨੇਕ ਕਰਮ। ਗੁਰੂ ਜੀ, ਸ਼ੁਭ ਵਿਚਾਰਾਂ, ਪਵਿੱਤਰ ਸੋਚਾਂ, ਸ਼ੁਭ ਬਚਨ, ਸ਼ੁਭ ਕਰਮ। ਝੰਡਾ, ਕਿੰਨਾ ਜ਼ੋਰ ਲਾਈਏ, ਮੈਂ ਆਪਣੀ ਹੱਡ ਵਰਤੀ ਅਰਜ਼ ਕਰਦਾ ਹਾਂ, ਨਾ ਤਾਂ ਨਿਰੇ ਨੇਕ ਵਿਚਾਰਾਂ ਵਾਲੇ, ਨਾ ਸੁਧਾ ਨੇਕ ਗੱਲਾਂ ਅਤੇ ਨੇਕ ਕਰਮਾਂ ਵਾਲੇ ਹੋ ਸਕੀਦਾ ਹੈ। ਬਹੁਤ ਕੁਛ ਸਵਰ ਜਾਂਦਾ ਹੈ, ਪਰ ਪੇਸ਼ ਨਹੀਂ ਜੇ ਜਾਂਦੀ ਸੱਚਾ ਬਚਨ ਜੇ ਬਖਸ਼ ਲੈਣਾ। ਗੁਰੂ ਜੀ, ਤੁਸੀਂ ਨਿਰੋਲ ਸੱਚ ਕਹਿ ਰਹੇ ਹੋ। ਇਹੋ ਤਾਂ ਮੁਸ਼ਕਲ ਹੈ ਕਿ ਬੰਦੇ ਦੀ ਅੰਦਰਲੀ ਰੁਚੀ ਉਸਨੂੰ ਨਿਰੋਲ ਨੇਕੀ 'ਤੇ ਆਉਣ ਨਹੀਂ ਦਿੰਦੀ। ਅੰਦਰਲੀ ਮੈਲ ਕੱਢਣ ਦਾ ਯਤਨ ਕਰਦਿਆਂ ਬੰਦਾ ਹਾਰਦਾ ਹੈ, ਉੱਤੋਂ ਹੋਰ ਮੈਲ ਰੋਜ਼ ਦੀਆਂ ਗਿਰਾਵਟਾਂ ਦੀ ਅੰਦਰ ਜਾਂਦੀ ਰਹਿੰਦੀ ਹੈ। ਕੁਛ ਧੋਪਦੀ ਹੈ, ਕੁਛ ਹੋਰ ਪੈਂਦੀ ਹੈ, ਇਸ ਕਰਕੇ ਨਿਰੇ ਸ਼ੁਭ ਕਰਮਾਂ 'ਤੇ ਟੇਕ ਧਾਰਨੀ ਸਿਰੇ ਨਹੀਂ ਅਪਣਾਉਂਦੀ। ਕਰਮ ਸ਼ੁਭ ਕਰਨੇ ਹਨ, ਸੋਚ ਭਲੀ ਕਰਨੀ ਹੈ, ਸਾਰਾ ਤਾਣ ਲਾਉਣਾ ਹੈ, ਪਰ ਕੁਛ ਹੋਰ ਵੀ ਚਾਹੀਦਾ ਹੈ ਜੋ ਰਹਿ ਰਹਿ ਜਾਂਦੀ ਕਸਰ ਨੂੰ ਪੂਰਾ ਕਰੇ। ਸ਼ੁਭ ਗੁਣਾਂ ਨੂੰ ਧਾਰਨ ਕੀਤੇ ਬਿਨਾਂ ਕਾਰਜ ਨਹੀਂ ਸਵਰਦਾ, ਪਰ ਸਾਡੇ ਅੰਦਰ ਔਗੁਣਾਂ ਦੇ ਸੰਸਕਾਰ ਭਰੇ ਪਏ ਹਨ, ਇਹੋ ਤਾਂ ਮੁਸ਼ਕਲ ਹੈ ਜੋ ਉਹ ਨਹੀਂ ਤੋਪਦੇ। ਝੰਡਾ ਜੀ, ਫਿਰ ਇਸ ਨੂੰ ਹੱਲ ਕਰੋ ਨਾ। ਗੁਰੂ ਜੀ, ਕਰ ਆਏ ਹਾਂ, ਜੋ ਤੈਨੂੰ ਪਹਿਲਾਂ ਸਮਝਾਇਆ ਸੀ ਉਹ ਇਸੇ ਮੁਸ਼ਕਲ ਦਾ ਹੱਲ ਸੀ। ਝੰਡਾ ਹੁਣ ਗੁਪਤ ਅਤੇ ਪ੍ਰਤੱਖ ਮਨ ਦੇ ਹਾਲਾਤ ਨੂੰ ਸਮਝਦਾ ਪਹਿਲੇ ਉਪਦੇਸ਼ ਨੂੰ ਮਾਨੋ ਭੁੱਲ ਰਿਹਾ ਸੀ। ਸੁਣ ਕੇ ਸਤਿਗੁਰੂ ਜੀ ਦਾ ਇਹ ਵਾਕ ਮੁੜ ਲੱਗਾ ਸਾਰੀ ਸੋਚ ਮੁੱਢੋਂ ਸੁੱਢੋਂ ਕਰਨ। ਸੋਚ ਸੋਚ ਕੇ ਬੋਲਿਆ, ਨਿਰੰਕਾਰ ਦੇ ਪਿਆਰੇ ਜੀਓ, ਮੁੜ ਜਿੱਥੇ ਗੱਲ ਹੁਣ ਆਈ ਹੈ, ਇੱਥੋਂ ਚਾਹ ਕੇ ਲੈ ਚੱਲਣ ਦੀ ਮਿਹਰ ਚਾਹ ਕਰੋ ਨਾ। ਮੈਨੂੰ ਸਾਰੀ ਗੱਲ ਚੇਤੇ ਤਾਂ ਆ ਗਈ ਹੈ, ਪਰ ਜਿੱਥੇ ਹੁਣ ਹਾਂ ਇੱਥੋਂ ਲੜ ਨਹੀਂ ਪਿਆ ਮੇਲਦਾ ਮੇਰਾ ਮੂਰਖ ਮਨ ਉਸ ਪਹਿਲੀ ਗੱਲ ਨਾਲ। ਗੁਰੂ ਜੀ, ਝੰਡਾ, ਇਹ ਤਾਂ ਅਸਾਂ ਵੇਖ ਲਿਆ ਹੈ ਅਤੇ ਹਰ ਕਿਸੇ ਨੂੰ ਤਜਰਬਾ ਹੈ ਕਿ ਮਨੁੱਖ ਅਪੂਰਨ ਹੈ ਅਤੇ ਇਸਦਾ ਮਨ ਔਗੁਣੀ ਭਰਪੂਰ ਹੈ। ਔਗੁਣਾਂ ਵਿੱਚੋਂ ਗੁਣ ਨਹੀਂ ਉਪਜ ਸਕਦੇ, ਇਸ ਲਈ ਅਸੀਂ ਤੱਕਣਾ ਹੈ ਕਿ ਗੁਣਾਂ ਦਾ ਨਿਵਾਸ ਕਿੱਥੇ ਹੈ। ਸਾਰੇ ਗੁਣਾਂ ਦਾ ਨਿਵਾਸ ਪਰਮੇਸ਼ਰ ਵਿੱਚ ਹੈ। ਬਿਨਾਂ ਗੁਣਾਂ ਦੇ ਸਾਡੀ ਸਫਾਈ ਨਹੀਂ ਹੁੰਦੀ, ਕਲਿਆਣ ਨਹੀਂ। ਅਸੀਂ ਔਗੁਣਾਂ ਨਾਲ ਭਰਪੂਰ ਗੁਣਾਂ ਤੋਂ ਰਹਿਤ ਹਾਂ। ਸਾਰੇ ਗੁਣ ਪਰਮੇਸ਼ਰ ਜੀ ਵਿੱਚ ਹਨ। ਹੁਣ ਅੱਗੇ ਗੱਲ ਸਾਫ਼ ਹੈ। ਝੰਡਾ, ਆਪ ਹੀ ਕਿਰਪਾ ਕਰੋ। ਗੁਰੂ ਜੀ, ਜਿਸ ਵਿੱਚ ਸਾਰੇ ਗੁਣ ਹਨ ਉਸਨੂੰ ਅੰਦਰ ਵਸਾਈਏ। ਮੈਲੇ ਪਾਣੀ ਵਾਲੀ ਪਰਾਤ ਨੂੰ ਉੱਦਮ ਨਾਲ ਚਾਹ ਕੇ ਬਦਲਾਂ ਹੇਠ ਤਾਰੀਏ। ਬਦਲਾਂ ਦੀ ਵਸਦੀ ਮੋਹਲੇ ਧਾਰ ਵਰਖਾ ਆਪਣੇ ਨਿਰਮਲ ਨੀਰ ਨਾਲ ਉਸਨੂੰ ਭਰ ਭਰ ਕੇ ਨਿਰਮਲ ਕਰ ਦੇਵੇਗੀ। ਮੈਲਾ ਪਾਣੀ ਆਪੇ ਦੂਰ ਹੋ ਜਾਏਗਾ। ਝੰਡਾ ਕਿਵੇਂ? ਗੁਰੂ ਜੀ, ਜੋ ਤੁਹਾਨੂੰ ਸਮਝਾਇਆ ਸੀ ਕਿ ਉਸ ਪਰਮੇਸ਼ਰ ਦਾ ਸਰੂਪ ਹੈ, ਹੋਂਦ, ਨਿਰੋਲ ਹੋਂਦ ਉਹ ਹੈ, ਅਰਥਾਤ ਸੱਤ ਹੈ, ਉਸਦਾ ਇਹ ਸਰੂਪ ਚਿੰਤਨ ਕਰੀਏ, ਜਾਂ ਇਉਂ ਆਖੀਏ ਕਿ ਉਸ ਸਭ ਗੁਣੀ ਭਰਪੂਰ ਦਾ ਸਿਮਰਨ ਕਰੀਏ। ਉਹ ਸਭ ਗੁਣੀ ਭਰਪੂਰ ਹੈ, ਉਹ ਨੇਕੀ ਕੁੱਲ ਹੈ। ਜਿਉਂ ਜਿਉਂ ਉਸ ਨੇਕੀ ਕੁੱਲ ਦੀ ਸਰਬਗੁਣੀ ਭਰਪੂਰ ਦੀ ਸ਼ੁੱਧੀ ਪਵਿੱਤਰਤਾ ਰੂਪ ਵਾਲੇ ਦੀ ਅਸੀਂ ਯਾਦ ਕਰਾਂਗੇ, ਉਸ ਹੋਣ ਦਾ ਭਾਵ, ਉਸਦਾ ਗੁਣੀ ਭਰਪੂਰ ਸਰੂਪ, ਉਸਦੇ ਗੁਣਾਂ ਦਾ ਅਕਸ ਪ੍ਰਤੱਖ ਮਨ ਵਿੱਚ ਆ ਕੇ ਸੰਸਕਾਰ ਬਣ ਬਣ ਕੇ ਸੰਸਕਾਰ ਜਿੱਥੇ ਰਹਿੰਦੇ ਹਨ ਉਸ ਮਨ ਵਿੱਚ ਉਤਰੇਗਾ। ਤਿਉਂ ਤਿਉਂ ਮਨ ਦੇ ਸੰਸਕਾਰਾਂ ਵਾਲੇ ਟਿਕਾਣੇ ਵਿੱਚੋਂ ਮਾੜੇ ਸੰਸਕਾਰਾਂ ਦਾ ਸਾਮਾਨ ਉਛਲ ਉਛਲ ਕੇ ਡੁੱਲਣ ਲੱਗ ਜਾਏਗਾ ਅਤੇ ਨੇਕੀ ਦਾ ਸਾਮਾਨ ਭਰਨ ਲੱਗ ਜਾਏਗਾ। ਸਮਾਂ ਪਾ ਕੇ ਉੱਥੇ ਸਾਈਂ ਦਾ ਸਰੂਪ, ਉਸਦੀ ਹੋਂਦ ਦਾ ਭਾਵ, ਉਸਦਾ ਗੁਣੀ ਭਰਪੂਰ ਸਤ ਸਰੂਪ ਲਬਾ ਲਬ ਭਰ ਜਾਏਗਾ। ਫਿਰ ਸਾਡੀਆਂ ਰੁਚੀਆਂ ਸਭ ਨੇਕ ਹੋ ਜਾਣਗੀਆਂ। ਸਾਡੇ ਮਨ ਦਾ ਸਾਰਾ ਵਜੂਦ ਸਤ ਸਰੂਪ ਨਾਲ ਭਰ ਭਰ ਕੇ ਸਤ ਸਰੂਪ ਹੋ ਜਾਏਗਾ। ਮਨ ਨੂੰ ਸੋਝੀ ਹੋਵੇਗੀ ਕਿ ਮੇਰੇ ਅੰਦਰ ਵਸ ਰਹੇ ਹਨ ਦੋ ਜਹਾਨਾਂ ਦੇ ਮੀਤ ਜੀ। ਫਿਰ ਉਸ ਸਤ ਸਰੂਪ ਦੇ ਅੰਦਰ ਨਿਵਾਸ ਦਾ ਪਵਿੱਤਰ ਰਸ ਆਵੇਗਾ, ਆਨੰਦ ਆਵੇਗਾ। ਉਸ ਮਨ ਦੇ ਅੰਦਰਲੇ ਪਰਤ ਵਿੱਚੋਂ ਨੇਕੀ ਅਤੇ ਪ੍ਰੇਮ ਦੀਆਂ ਰੁਚੀਆਂ ਉਪਜਣਗੀਆਂ ਜੋ ਪ੍ਰਤੱਖ ਮਨ ਦੇ ਯਤਨਾਂ ਦੀਆਂ ਸਹਾਇਕ ਹੋਣਗੀਆਂ। ਮਨੋ ਨੇਕੀ ਦੀ ਰਾਸ ਅੰਦਰ ਜਮ੍ਹਾਂ ਹੋ ਜਾਏਗੀ, ਇਉਂ ਸਾਡੇ ਵਿੱਚ ਗੁਣ ਸਾਗਰ ਦੇ ਗੁਣ ਵੀ ਆ ਜਾਣਗੇ। ਨਾਮ ਜਪਿਆਂ ਨਾਮ ਧੋਪੇ ਸਾਈਂ ਆਇਆ, ਸਾਈਂ ਆਇਆ ਉਸਦੇ ਗੁਣ ਆਏ, ਫਿਰ ਸਮਝੇ ਕਿ ਨਾਮ ਅੰਦਰ ਰਚ ਗਿਆ ਹੈ। ਚੰਡਾ, ਜੋ ਆਪਨੇ ਸਮਝਾਇਆ ਸੀ ਕਿ ਪਰਮੇਸ਼ਰ ਜੀ ਦਾ ਸਿਮਰਨ ਕਰੋ, ਸਿਮਰਨ ਨਾਲ ਸਾਡਾ ਇਹ ਮਨ ਸਾਈਂ ਦੀ ਹੋਣ ਦੇ ਸੰਸਕਾਰ ਅੰਦਰਲੇ ਸੰਸਕਾਰਾਂ ਵਾਲੇ ਮਨ ਵਿੱਚ ਲੈ ਜਾਏਗਾ। ਇਉਂ ਅੰਦਰਲਾ ਘੱਟ ਸਾਈਂ ਦੀ ਹੋਣ ਦੇ ਭਾਵ ਨਾਲ ਭਰ ਜਾਏਗਾ, ਉਸ ਦਾ ਸਰੂਪ ਅੰਦਰ ਵਸ ਜਾਏਗਾ। ਉਹ ਸਾਈਂ ਸਰਬ ਗੁਣਾਂ ਦਾ ਸੋਮਾ ਹੈ, ਨੇਕੀ ਸੁਧੀ ਅਤੇ ਨੇਕੀ ਸਾਰੀ ਹੈ। ਉਸ ਦੀ ਛੋਹ ਸਾਰੇ ਔਗੁਣਾਂ ਨੂੰ ਦੂਰ ਕਰਦੀ ਹੈ। ਜਿਵੇਂ ਸੂਰਜ ਦਾ ਪ੍ਰਕਾਸ਼ ਅੰਧਕਾਰ ਨੂੰ ਮਾਰਦਾ ਹੈ, ਤਿਵੇਂ ਉਸ ਦੇ ਅੰਦਰ ਵਸ ਜਾਣ ਨਾਲ ਸਭ ਔਗੁਣ ਦੂਰ ਹੋ ਕੇ ਗੁਣ ਭਰ ਜਾਣਗੇ। ਫਿਰ ਆਪਾ ਆਪੇ ਸ਼ੁੱਧ ਹੋ ਜਾਏਗਾ ਅਤੇ ਆਪਣੇ ਕਰਤਾਰ ਨਾਲ ਮਿਲ ਜਾਏਗਾ। ਇਹੋ ਆਪਨੇ ਸਮਝਾਇਆ ਹੈ ਨਾ ਗੁਰੂ ਜੀ? ਪਾਲੇ ਪੁਰਖਾ, ਇਹੋ ਸਾਡੀ ਮਤ। ਸਾਡਾ ਅੰਦਰਲਾ ਮਨ ਸੁਰਤ ਸਾਰਾ ਕੁਛ ਭਰ ਰਿਹਾ ਹੈ ਪਾਪਾਂ ਦੀ ਮੈਲ ਨਾਲ, ਉਹ ਧੋਪ ਸਕਦਾ ਹੈ ਕੇਵਲ ਨਾਮ ਨਾਲ। ਬਸ ਇਹੋ ਸਿਧਾਂਤ ਹੈ, ਸਮਝ ਇਸ ਨੂੰ ਕਿਸੇ ਤਰ੍ਹਾਂ ਨਾਲ ਲਓ। ਚੰਡਾ, ਠੀਕ ਫੁਰਮਾਇਆ ਨੇ, ਨਾਮ ਕੀ ਕੁ ਜਪਾਂ। ਗੁਰੂ ਜੀ ਸਾਰਾ ਵੇਰਵਾ ਇਸ ਦੇ ਜਪਣ ਦੀ ਵਿਆਖਿਆ ਦਾ ਦੱਸ ਚੁੱਕੇ ਹਾਂ, ਹੁਣ ਜੇ ਥੋੜ੍ਹੇ ਅੱਖਰਾਂ ਵਿੱਚ ਸਮਝਣਾ ਹੈ ਤਾਂ ਫਿਰ ਸੁਣ ਲੈ। ਨਾਮ ਦਾ ਉਪਦੇਸ਼ ਅਤੇ ਨਾਮ ਦੀ ਮਹਿਮਾ ਉੱਚੀ ਹੈ। ਨਾਮ ਹੀ ਦਾਰੂ ਹੈ, ਨਾਮ ਹੀ ਅਰੋਗਤਾਈ ਹੈ। ਨਾਮ ਦੇ ਤੁਲ ਹੋਰ ਕੁਛ ਨਹੀਂ, ਪਰ ਨਾਮ ਅਮੋਲਕ ਹੈ। ਇਸ ਦੀ ਕਦਰ ਵਿਰਲਾ ਕੋਈ ਜਾਣਦਾ ਹੈ। ਸੋ ਪਹਿਲਾਂ ਇਸ ਦੀ ਕਦਰ ਇਸ ਦੇ ਜਪਣ ਹਾਰ ਜਾਣਨਹਾਰ ਤੋਂ ਸੁਣ ਕੇ ਮਨ ਵਿੱਚ ਧਾਰ ਲਈ, ਅਮੰਨਾ ਕੀਤਾ, ਭਰੋਸਾ ਬਣਿਆ, ਫਿਰ ਇਸ ਨਾਲ ਪ੍ਰੇਮ ਕੀਤਾ, ਅਰਥਾਤ ਪ੍ਰੇਮ ਨਾਲ ਜਪਣਾ ਆਰੰਭਿਆ। ਅੰਤਰਗਤ ਤੀਰਥ ਹੈ ਇੱਕ, ਅਰਥਾਤ ਸਾਡਾ ਆਪਣਾ ਮਨ ਇੱਕ ਤੀਰਥ ਹੈ। ਉਸ ਤੀਰਥ ਵਿੱਚ ਇਸ਼ਨਾਨ ਕਰਨਾ ਸਿੱਖਿਆ। ਉਹ ਐਂ ਕਿ ਜੀਵ ਨਾਮ ਜਪੇ, ਮਨ ਸਿਮਰਨ ਵਿੱਚ ਜਾਵੇ। ਜਿਸ ਨੂੰ ਸਿਮਰਦਾ ਹੈ ਉਸਦੇ ਗੁਣਾਂ ਨੂੰ ਗਾਉਂਦਾ, ਸਿਫਤ ਸਲਾਹ ਦੇ ਭਾਵ ਵਿੱਚ ਭਰਦਾ, ਉਸਦੇ ਨਾਲ ਪ੍ਰੇਮ ਵਿੱਚ ਆਵੇ। ਇਹ ਅੰਤਰਮੁਖ ਇਸ਼ਨਾਨ ਹੈ। ਬਸ ਇਸ ਨਾਲ ਮਨ, ਪ੍ਰਤੱਖ ਮਨ ਜੋ ਹੈ, ਸੋ ਤਾਂ ਨਿਰਮਲ ਹੁੰਦਾ ਹੈ। ਇਸੇ ਨਾਲ ਮਨ ਦਾ ਸੰਸਕਾਰਾਂ ਨੂੰ ਲਈ ਬੈਠਾ ਹਿੱਸਾ ਵੀ ਸਮਾਂ ਪਾ ਕੇ ਨਿਰਮਲ ਹੋ ਜਾਂਦਾ ਹੈ। ਇਸ ਮਨ ਵਿੱਚ ਸਾਈਂ ਨਾਮ ਦੇ ਵਸ ਗਿਆਂ ਉਸਦੇ ਸਤ ਸਰੂਪ ਦਾ ਨਿਵਾਸ ਤੋਂ ਫਿਰ ਇੱਕ ਸੁਹਾਓ ਅਤੇ ਸੁੰਦਰਤਾ ਦੀ ਪ੍ਰਤੀਤੀ ਉਪਜ ਪੈਂਦੀ ਹੈ। ਤਦੋਂ ਆਨੰਦ ਸਰੂਪ ਵਿੱਚ ਮਿਲ ਕੇ ਜੀਵ ਆਨੰਦ ਮਾਣਦਾ ਹੈ। ਸੋ ਪੁਰਖਾ, ਇਹ ਸਾਰੀ ਗੱਲਬਾਤ ਨੂੰ ਅਸੀਂ ਨਾਮ ਕਹਿੰਦੇ ਹਾਂ। ਨਾਮ ਕਲਿਆਣ ਹੈ, ਨਾਮ ਦੀ ਸ਼ਰਨ ਲਓ, ਸਾਰੀ ਵਿਆਕੁਲਤਾ ਅਤੇ ਘਬਰਾਹ ਘੱਟ ਜਾਣਗੇ। ਚੰਡਾ, ਅੱਛਾ, ਇਤਨਾ ਸਾਰਾ ਜੋ ਕੁਛ ਆਪਨੇ ਸਮਝਾਇਆ ਹੈ ਨਾਮ ਹੈ। ਅਸਾਂ ਨਾਮ ਨਿਰਾ ਕਿਸੇ ਦੇ ਨਾਮ ਨੂੰ ਜਾਣ ਰੱਖਿਆ ਸੀ। ਗੁਰੂ ਜੀ, ਨਾਮ ਵਿਦਿਆ ਹੈ, ਨਾਮ ਪਰਮੇਸ਼ਰ ਦਾ ਨਾਉ ਹੈ, ਨਾਮ ਪਰਮੇਸ਼ਰ ਦੇ ਗੁਣਾਂ ਦਾ ਸਰੋਵਰ ਹੈ, ਨਾਮ ਉਸਦਾ ਸਰੂਪ ਹੈ। ਆਪੇ ਨੂੰ ਸਾਈਂ ਨਾਲ ਲਾਈ ਰੱਖਣਾ ਨਾਮ ਹੈ, ਨਾਲ ਲੱਗੇ ਰਹਿ ਕੇ ਰੰਗ ਅਤੇ ਰਸ ਵਿੱਚ ਜੀਵਣਾ ਨਾਮ ਹੈ। ਨਾਮ ਜੋ ਕੁਛ ਕਿਹਾ ਹੈ ਅਜੇ ਹੋਰ ਹੈ। ਨਾਮ ਇੱਕ ਤਿਆਰੀ ਅਤੇ ਯਤਨ ਹੈ ਜੋ ਸ਼ੁਭ ਕਰਮਾਂ ਤੋਂ ਉੱਪਰਲਾ ਸਾਧਨ ਅਤੇ ਦਰਜਾ ਹੈ। ਆਪਣੇ ਆਪ ਨੂੰ ਸਾਈਂ ਦੇ ਅਸਰ ਹੇਠ ਲਿਆਉਣਾ ਨਾਮ ਹੈ। ਜਿਵੇਂ ਪਾਲੇ ਲੱਗਦੇ ਸਰੀਰ ਨੂੰ ਸੂਰਜ ਦੇ ਸਨਮੁੱਖ ਕਰਨਾ, ਆਪਣੇ ਪਾਲੇ ਨੂੰ ਹਰਨਾ ਹੈ, ਤਿਵੇਂ ਔਗੁਣੀ ਭਰਪੂਰ ਮਨ ਨੂੰ ਸਾਈਂ ਦੇ ਸਨਮੁੱਖ ਕਰਨਾ ਅਤੇ ਕਰੀ ਰੱਖਣਾ ਮਨ ਦੇ ਔਗੁਣਾਂ ਨੂੰ ਹਰ ਲੈਣਾ ਹੈ। ਇਹ ਮਨ ਨੂੰ ਸਾਈਂ ਦੇ ਅਸਰਾਂ ਲਈ ਉਸਦੇ ਸਨਮੁੱਖ ਕਰਨਾ ਅਤੇ ਰੱਖਣਾ, ਇਹ ਰੁੱਖ, ਇਹ ਝੁਕਾਓ, ਇਹ ਯਾਦ, ਇਹ ਯਤਨ ਸਭ ਨਾਮ ਹੈ। ਝੰਡੇ ਦਾ ਅੰਦਰ ਸੰਸਿਆਂ ਅਤੇ ਦੁਬਧਾ ਦੀਆਂ ਵਿਚਾਰਾਂ ਤੋਂ ਸਾਫ਼ ਹੋ ਗਿਆ ਸੀ। ਉਸਨੂੰ ਨਿਰਮਲ ਸੋਜੀ ਅਤੇ ਅਮੰਨਾ ਹੋਇਆ ਸੀ। ਉਹ ਸੁਣ ਸੁਣ ਕੇ ਪਿਆਰ ਦੇ ਉੱਚੇ ਵਲਵਲਿਆਂ ਨਾਲ ਭਰ ਰਿਹਾ ਸੀ। ਸਿਮਰਨ ਦੀ ਰੌਂ ਮਨ ਵਿੱਚ ਟੁਰ ਪਈ ਸੀ ਅਤੇ ਸਵਾਦ ਆ ਰਿਹਾ ਸੀ। ਹੁਣ ਹੋਰ ਕੁਛ ਨਾ ਬੋਲਿਆ ਅਤੇ ਰਸ ਮਗਨ ਹੋ ਗਿਆ। ਉੱਧਰ ਮਰਦਾਨਾ ਭੋਜਨ ਖਾ ਕੇ ਦੂਰ ਜਾ ਕੇ ਕੁਰਲਾ ਪਾਣੀ ਕਰਕੇ ਦੱਬੇ ਪੈਰੀਂ ਉਰੇ ਆ ਕੇ ਮਲੱਕੜੇ ਜੇ ਕੋਲ ਆ ਬੈਠਾ ਸੀ। ਜਦ ਬਾਤਚੀਤ ਬਸ ਹੋਈ ਤਾਂ ਉਸਨੇ ਝੰਡੇ ਨੂੰ ਟਿਕਿਆ ਹੋਇਆ ਡਿੱਠਾ ਤਾਂ ਹੌਲੇ ਜੇ ਦਾਤਾ ਜੀ ਨੂੰ ਕਹਿਣ ਲੱਗਾ, ਹਾਂ ਹੁਣ ਤਾਂ ਪ੍ਰਾਹੁਣ ਚਾਰੀ ਕਰ ਚੁੱਕੇ ਹੋ, ਆਏ ਅਤਿਥੀ ਨੂੰ ਰੱਬੀ ਖਾਣਾ ਖੁਆਲ ਚੁੱਕੇ ਹੋ, ਹੁਣ ਤਾਂ ਆਪਣੇ ਸਰੀਰ ਨੂੰ ਕੁਛ ਅੰਨ ਪਾਣੀ ਦਾ ਆਧਾਰ ਦਿਓ। ਸਤਿਗੁਰੂ ਸੁਣ ਕੇ ਮੁਸਕਰਾਏ ਅਤੇ ਕਹਿਣ ਲੱਗੇ, ਮਰਦਾਨਿਆਂ ਠਹਿਰ ਜਾ, ਖੁਆਲਣਾ ਖਾਣ ਨਾਲੋਂ ਬਰਕਤ ਵੰਦਾ ਹੈ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।